ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜਾਂਚ ਦੇ ਬਾਵਜੂਦ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਊਰਜਾ ਮੰਤਰੀ ਦਾ ਲਿਆ ਪੱਖ। ਬੈਂਕਿੰਗ ਘੁਟਾਲੇ ਦੇ ਮੱਦੇਨਜ਼ਰ ਵੈਸਟਪੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦਿੱਤਾ ਅਸਤੀਫਾ। ਤੇ ਕ੍ਰਿਕਟ ਵਿੱਚ ਨਿਊਜ਼ੀਲੈਂਡ ਦੇ ਕ੍ਰਿਕਟ ਪ੍ਰਧਾਨ ਨੇ ਬਰਤਾਨਵੀ ਖਿਡਾਰੀ ਜੋਫਰਾ ਆਰਚਰ ਤੋਂ ਨਸਲਭੇਦੀ ਵਿਤਕਰੇ ਲਈ ਮੰਗੀ ਦਿਲੋਂ ਮਾਫ਼ੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਊਰਜਾ ਮੰਤਰੀ ਐਂਗਸ ਟੇਲਰ ਦੇ ਵਿਵਾਦਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਪੱਖ ਲਿਆ ਹੈ। ਗੌਰਤਲਬ ਹੈ ਕਿ ਸ੍ਰੀ ਟੇਲਰ ਦੇ ਖਿਲਾਫ਼ ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਇੱਕ ਪੜਤਾਲ ਸ਼ੁਰੂ ਕੀਤੀ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਕਥਿਤ ਤੌਰ 'ਤੇ ਸਿਡਨੀ ਦੀ ਮੇਅਰ ਕਲੋਵਾ ਮੂਆ ਉੱਤੇ ਨਿਸ਼ਾਨਾ ਸਾਧਣ ਲਈ ਧੋਖਾਧੜੀ ਵਾਲੇ ਦਸਤਾਵੇਜ਼ ਬਣਾਏ ਗਏ ਸਨ। ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਡਨੀ ਦੇ 10 ਕਾਉਂਸਲਰਸ ਨੇ ਇੱਕ ਸਾਲ ਵਿੱਚ ਆਪਣੇ ਸਫ਼ਰ ਲਈ 15 ਮਿਲੀਅਨ ਯਾਨੀ $1.5 crore ਖਰਚ ਕੀਤੇ ਸਨ ਅਤੇ 19 ਸਤੰਬਰ ਨੂੰ ਸ੍ਰੀ ਟੇਲਰ ਦੁਆਰਾ ਮਿਜ਼ ਮੂਅਰ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਇਸ ਦਾ ਹਵਾਲਾ ਦਿੱਤਾ ਗਿਆ ਸੀ। ਇਹ ਦਸਤਾਵੇਜ਼ ਅੰਗਰੇਜ਼ੀ ਅਖ਼ਬਾਰ ਡੇਲੀ ਟੈਲੀਗ੍ਰਾਫ ਨਾਲ ਵੀ ਸਾਂਝਾ ਕੀਤਾ ਗਿਆ ਸੀ, ਜਿਸ ਨੇ ਇਸ ਖ਼ਬਰ ਨੂੰ ਉਸੇ ਦਿਨ ਵਧਾਏ ਚੜ੍ਹਾਏ ਅੰਕੜਿਆਂ ਨਾਲ ਪ੍ਰਕਾਸ਼ਿਤ ਕੀਤਾ। ਸ੍ਰੀ ਮੋਰਿਸਨ ਨੇ ਸੰਸਦ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਨਾਲ ਜਾਂਚ ਬਾਰੇ ਗੱਲ ਕੀਤੀ ਹੈ।
Based on the information provided to me by the commissioner, I consider there is no action required by me under clauses 7(1)
members on my left
and 7(2). The New South Wales Police should now be left to complete their inquiries, which will be considered upon their completion.
ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਐਂਗਸ ਟੇਲਰ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਹੇ ਹਨ। ਸ੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਸ੍ਰੀ ਟੇਲਰ ਨੇ ਜਾਣ ਬੁੱਝ ਕੇ ਸੰਸਦ ਨੂੰ ਗੁੰਮਰਾਹ ਕੀਤਾ ਅਤੇ ਮੰਤਰੀ ਦੇ ਅਹੁਦੇ ਦੇ ਮਿਆਰਾਂ ਦੀ ਉਲੰਘਣਾ ਵੀ ਕੀਤੀ।
He's under investigation for very serious allegations. You can't go around producing documents, defaming someone, giving them to the media, which aren't factual documents, and be a minister of the crown. Like this is the most open and shut circumstance I've seen.
ਕੇਂਦਰੀ ਸਰਕਾਰ ਦੇ ਖਜ਼ਾਨਚੀ ਜੋਸ਼ ਫਰਾਈਡਨਬਰਗ ਨੇ ਵੈਸਟਪੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਬ੍ਰਾਇਨ ਹਾਰਟਜ਼ ਦੇ ਇੱਕ ਬੈਂਕਿੰਗ ਘੁਟਾਲੇ ਦੇ ਮੱਦੇਨਜ਼ਰ ਅਹੁਦਾ ਛੱਡਣ ਦੀ ਖਬਰ ਦਾ ਸਵਾਗਤ ਕੀਤਾ ਹੈ। ਵਿੱਤੀ ਅਪਰਾਧ ਰੋਕਣ ਦੇ ਨਿਗਰਾਨ ਅਦਾਰੇ ਔਸਟ੍ਰੈਕ ਨੇ ਵੈਸਟਪੈਕ ਉੱਤੇ ਮਨੀ ਲਾਂਡਰਿੰਗ ਦੇ ਕਾਨੂੰਨਾਂ ਦੀ 23 ਮਿਲੀਅਨ ਮਾਮਲਿਆਂ ਵਿੱਚ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਬੈਂਕ ਵੱਲੋਂ ਬੱਚਿਆਂ ਦੇ ਸ਼ੋਸ਼ਣ ਨਾਲ ਸੰਬੰਧਿਤ ਆਰਥਿਕ ਭੁਗਤਾਨਾਂ ਉੱਤੇ ਨਜ਼ਰ ਰੱਖਣ ਵਿੱਚ ਵੀ ਚੂਕ ਹੋਈ ਹੈ। ਸ੍ਰੀ ਫਰਾਈਡਨਬਰਗ ਦਾ ਕਹਿਣਾ ਹੈ ਕਿ ਇਸ ਘੁਟਾਲੇ ਨੇ ਵੈਸਟਬੈਂਕ ਵਿਖੇ ਢੁਕਵੀਂ ਨਜ਼ਰਸਾਨੀ ਅਤੇ ਪ੍ਰਣਾਲੀਗਤ ਅਸਫਲਤਾਵਾਂ ਦਾ ਪਰਦਾਫਾਸ਼ ਕੀਤਾ ਹੈ, ਪਰ ਉਨ੍ਹਾਂ ਨੇ ਸ੍ਰੀ ਹਾਰਟਸਰ ਉੱਤੇ ਅਸਤੀਫਾ ਦੇਣ ਲਈ ਦਬਾਅ ਨਹੀਂ ਪਾਇਆ।
I've had conversations with Westpac and those discussions were constructive. I made clear the seriousness of those issues, but also the bank itself and the board itself has been having many meetings, including with its own shareholders. And in a conversation this morning with the chairman, he told me before the public announcement of what was to take place.
Shri Hadza 2 December nu bank ton ravana honge, lekin ohna nu 12 mahinyan da notice ditta gaya hai ate naal hi ohna nu us samay di puri ਤਨਖਾਹ ਯਾਨੀ ਕਿ 2.7 million ਜੋ ਕਿ $27 crore ਹੈ ਦਿੱਤੀ ਜਾਵੇਗੀ। ਆਸਟ੍ਰੇਲੀਆ ਦੀ ਸੰਸਦ ਨੇ ਇੰਡੋਨੇਸ਼ੀਆ, ਹਾਂਗਕਾਂਗ ਅਤੇ ਪੇਰੂ ਨਾਲ ਫ੍ਰੀ ਟ੍ਰੇਡ ਅਗਰੀਮੈਂਟਸ ਯਾਨੀ ਮੁਕਤ ਵਪਾਰ ਸਮਝੌਤਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਵਪਾਰਕ ਸਮਝੌਤਿਆਂ ਲਈ ਗੱਠਜੋੜ ਦੀ ਸਰਕਾਰ ਨੂੰ ਲੇਬਰ ਪਾਰਟੀ ਦਾ ਸਮਰਥਨ ਵੀ ਮਿਲਿਆ, ਲੇਕਿਨ ਗ੍ਰੀਨਸ ਪਾਰਟੀ ਸਮੇਤ ਬਹੁਤੇ ਵਿਰੋਧੀ ਸੈਨੇਟਰਸ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਕਿਉਂਕਿ ਇਹਨਾਂ ਸਮਝੌਤਿਆਂ ਵਿੱਚ ਬਹੁ ਕੌਮੀ ਕੰਪਨੀਆਂ ਨੂੰ ਵਿਦੇਸ਼ੀ ਸਰਕਾਰਾਂ ਉੱਤੇ ਮੁਕੱਦਮਾ ਕਰਨ ਦੀ ਆਗਿਆ ਦੇਣ ਵਾਲੀਆਂ ਧਾਰਾਵਾਂ ਸ਼ਾਮਿਲ ਹਨ, ਜਿਨ੍ਹਾਂ ਦੇ ਤਹਿਤ ਬਹੁਕੌਮੀ ਕੰਪਨੀਆਂ ਸਰਕਾਰਾਂ ਵੱਲੋਂ ਘਰੇਲੂ ਕਾਨੂੰਨ ਵਿੱਚ ਤਬਦੀਲੀਆਂ ਹੋਣ ਕਰਕੇ ਆਪਣੇ ਹਿੱਤਾਂ ਨੂੰ ਨੁਕਸਾਨ ਪਹੁੰਚਣ ਦੀ ਸੂਰਤ ਵਿੱਚ ਮੁਕੱਦਮਾ ਦਰਜ ਕਰ ਸਕਣਗੀਆਂ। ਟੈਸਮੇਨੀਆ ਦੀ ਆਜ਼ਾਦ ਸਾਂਸਦ ਜੈਕੀ ਲੈਂਬੀ ਨੇ ਇਸ ਸਮਝੌਤੇ ਦੀ ਹਿਮਾਇਤ ਕਰਨ ਲਈ ਲੇਬਰ ਦੀ ਆਲੋਚਨਾ ਕੀਤੀ ਹੈ।
They used to be the party of the worker. These days they're the party of foreign investors. They're the party of rolling over for the government. I've come to expect the government to wave this sort of stuff through. But for it to come from Labor, I tell you what, it's a pathetic day for Australia today.
Electrical Trades Union ne inna samjhotiyan nu samarthan den layi Labor to apne aarthik yogdan to hath khich liya hai. ਲਾਪਤਾ ਬ੍ਰਿਟਿਸ਼ ਸੈਲਾਨੀ ਐਸਲਨ ਕਿੰਗ ਦੀ ਲਾਸ਼ ਵਿਕਟੋਰੀਆ ਦੀ ਇੱਕ ਕੈਂਪ ਸਾਈਟ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ 'ਤੇ ਇੱਕ ਨਹਿਰ ਲਾਗੇ ਮਿਲੀ ਹੈ। ਲਾਸ਼ ਅੱਜ ਸਵੇਰੇ 12 ਅਪੋਸਲਸ ਦੇ ਨੇੜੇ ਪ੍ਰਿੰਸ ਟਾਊਨ ਵਿਖੇ ਮਿਲੀ। ਸ਼੍ਰੀ ਕਿੰਗ ਨੂੰ ਆਖਰੀ ਵਾਰ ਸ਼ਨੀਵਾਰ 24 ਨਵੰਬਰ ਨੂੰ ਸਵੇਰੇ 2 ਵਜੇ ਓਲਡ ਕੋਚ ਰੋਡ ਦੀ ਇੱਕ ਕੈਂਪ ਸਾਈਟ 'ਤੇ ਵੇਖਿਆ ਗਿਆ ਸੀ। ਉਹਨਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਰ ਨੂੰ ਟੱਕਰ ਵੱਜੀ ਸੀ, ਜਿਸ ਕਰਕੇ ਉਹ ਅਚਾਨਕ ਖੜ੍ਹੇ ਹੋ ਗਏ ਅਤੇ ਫਿਰ ਜੰਗਲੀ ਇਲਾਕੇ ਵਿੱਚ ਚਲੇ ਗਏ। ਵਿਕਟੋਰੀਆ ਪੁਲਿਸ ਦੇ ਸਾਰਜੈਂਟ ਡੈਨੀ ਬ੍ਰਾਊਨ ਦਾ ਕਹਿਣਾ ਹੈ ਕਿ ਸ਼੍ਰੀ ਕਿੰਗ ਦੇ 2 ਕਰੀਬੀ ਦੋਸਤਾਂ ਨੇ ਉਹਨਾਂ ਦੀ ਲਾਸ਼ ਦੀ ਸ਼ਨਾਖਤ ਕੀਤੀ।
We've been in contact with Aslan's family from the beginning. So they were planning to come out here and assist with the search and be here. But unfortunately they didn't leave England, but they were notified. As soon as we made that identification, we could then confidently inform and notify the family.
ਤੇ ਹੁਣ ਖਬਰ ਖੇਡ ਜਗਤ ਤੋਂ। ਨਿਊਜ਼ੀਲੈਂਡ ਕ੍ਰਿਕਟ ਦੇ ਪ੍ਰਮੁੱਖ ਕਾਰਜਕਾਰੀ ਅਫਸਰ ਡੇਵਿਡ ਵਾਈਟ ਨੇ ਇੰਗਲੈਂਡ ਦੇ ਕ੍ਰਿਕਟਰ ਜੋਫਰਾ ਆਰਚਰ ਤੋਂ ਨਿੱਜੀ ਤੌਰ 'ਤੇ ਮਾਫ਼ੀ ਮੰਗੀ ਹੈ ਕਿਉਂਕਿ ਹਾਲ ਹੀ ਵਿੱਚ ਨਿਊਜ਼ੀਲੈਂਡ ਵਿਖੇ ਖੇਡੇ ਗਏ ਇੱਕ ਮੈਚ ਦੌਰਾਨ 24 ਸਾਲਾ ਬਰਤਾਨਵੀ ਖਿਡਾਰੀ ਦਾ ਨਸਲਭੇਦੀ ਅਪਮਾਨ ਕੀਤਾ ਗਿਆ ਸੀ। ਇੰਗਲੈਂਡ ਅਤੇ ਨਿਊਜ਼ੀਲੈਂਡ ਕ੍ਰਿਕਟ ਬੋਰਡਸ ਨੇ 2 ਨਵੰਬਰ ਨੂੰ ਮਾਊਂਟ ਮੌਂਗਨੂਈ ਦੇ ਬੇ ਓਵਲ ਵਿਖੇ ਦੋਹਾਂ ਮੁਲਕਾਂ ਦਰਮਿਆਨ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਇਸ ਵਾਕਏ ਦੇ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਬਾਬੇਡੋਸ ਵਿੱਚ ਜਨਮੇ ਇਸ ਕ੍ਰਿਕਟਰ ਨੇ ਫਿਰ ਟਵਿੱਟਰ 'ਤੇ ਇਹ ਬਿਆਨ ਦਿੱਤਾ ਕਿ ਉਸ ਨੂੰ ਨਸਲੀ ਅਪਮਾਨ ਸੁਣਨ ਵਿੱਚ ਥੋੜ੍ਹਾ ਪਰੇਸ਼ਾਨ ਕਰਨ ਵਾਲਾ ਜਜ਼ਬਾ ਮਹਿਸੂਸ ਹੋਇਆ। ਸ਼੍ਰੀ ਵਾਈਟ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਫਿਲਹਾਲ ਮੈਚ ਤੋਂ ਮਿਲੀ ਫੁਟੇਜ ਵੇਖ ਰਹੀ ਹੈ ਅਤੇ ਦੋਸ਼ੀ ਉੱਤੇ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਸਾਰੇ ਕ੍ਰਿਕਟ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਤੋਂ ਪਾਬੰਦੀ ਲਾਈ ਜਾ ਸਕਦੀ ਹੈ।
I just had a good chat to him. I said that we were very sorry that he had to experience that in our country and we're very disappointed, but he was very thankful that I'd made the effort to come and see him.
ਤੇ ਆਓ ਹੁਣ ਜਾਣੀਏ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 67 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48 ਰੁਪਏ 56 ਪੈਸੇ ਅਤੇ ਪਾਕਿਸਤਾਨ ਦੇ 105 ਰੁਪਏ 37 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਐਡਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 25 ਡਿਗਰੀ। ਮੈਲਬਰਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ 24 ਡਿਗਰੀ। ਹੋਬਾਰਟ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 20 ਡਿਗਰੀ। ਕੈਨਬਰਾ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 27 ਡਿਗਰੀ। ਸਿਡਨੀ ਵਿੱਚ ਵੀ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 23 ਡਿਗਰੀ। ਬ੍ਰਿਸਬਨ ਵਿੱਚ ਬਰਸਾਤ ਦੇ ਨਾਲ ਤੂਫਾਨ ਵੀ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 31 ਡਿਗਰੀ। ਕੈਨਸ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 32 ਡਿਗਰੀ। ਅਤੇ ਡਾਰਵਿਨ ਵਿੱਚ ਤੂਫਾਨ ਦੇ ਨਾਲ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।